1917 ਦੀ ਗੱਲ ਹੈ। ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਨੂੰ ਸੰਬੋਧਨ ਕਰਦਿਆਂ ਆਖਿਆ, ਭਾਈ ਫਕੀਰੀ ਤਾਂ ਆਵੇ ਦੀ ਅੱਗ ਹੈ, ਜਦੋਂ ਅੱਗ ਬਾਹਰ ਨਿਕਲ ਗਈ ਤਾਂ ਆਵਾ ਕੱਚਾ ਰਹਿ ਗਿਆ। ਆਵੇ ਦੇ ਮਾਲਕ ਦੀ ਡਿਊਟੀ ਹੀ ਇਹ ਹੈ ਵੀ ਧਿਆਨ ਰੱਖੇ ਕਿਤੇ ਅੱਗ ਬਾਹਰ ਨਾ ਨਿਕਲ ਜਾਏ। ਇੱਕ ਵਾਰ ਦੀ ਗੱਲ ਏ, ਭਾਈ ਸਾਹਿਬ ਹਾਲ ਬਾਜ਼ਾਰ ਆਪਣੇ ਮਕਾਨ ਵਿੱਚ ਖਿੜਕੀ ਵਿੱਚ ਖੜੇ ਸਨ ਕਿ ਵੇਖਿਆ ਨੇ ਕਿ ਸਬਜ਼ੀ ਮੰਡੀ ਦੇ ਪਾਸੋਂ ਇੱਕ ਕੁੱਲੀ ਸਿਰ ਤੇ ਸੰਤਰਿਆਂ ਦਾ ਟੋਕਰਾ ਚੁੱਕੀ ਜਾ ਰਿਹਾ ਸੀ। ਉਸਨੂੰ ਧੱਕਾ ਲੱਗਾ ਤੇ ਡਿੱਗ ਪਿਆ। ਸੰਤਰੇ ਸਾਰੇ ਕੋਈ ਸੜਕ ਤੇ ਕੋਈ ਗੰਦੀ ਨਾਲੀ ਵਿੱਚ ਜਾ ਡਿੱਗੇ। ਕੁੱਲੀ ਵਿਚਾਰਾ, ਜਿਸ ਨੂੰ 4 ਆਨੇ ਮਜ਼ਦੂਰੀ ਮਿਲਣੀ ਸੀ, ਉਹ ਬੜਾ ਘਬਰਾਇਆ ਤੇ ਸੰਤਰੇ ਇਕੱਠੇ ਕਰਨ ਲੱਗ ਪਿਆ। ਗੰਦੀ ਨਾਲੀ ਵਿੱਚੋਂ ਵੀ ਕੱਢ ਰਿਹਾ ਸੀ। ਉਹਨਾਂ ਨੇ ਵੇਖਿਆ ਤੇ ਖਿਆਲ ਕੀਤਾ, ਬਈ ਇਹ ਇਕੱਠੇ ਕਰਕੇ ਲੈ ਜਾਏਗਾ, ਅੱਗੋਂ ਦੁਕਾਨਦਾਰ ਉਹਨਾਂ ਨੂੰ ਵੇਚੇਗਾ, ਖਰੀਦਣ ਵਾਲਿਆਂ ਨੂੰ ਕੀ ਪਤਾ, ਉਹ ਖਰੀਦ ਕੇ ਖਾਣਗੇ ਤੇ ਬਿਮਾਰੀ ਫੈਲੇਗੀ। ਆਪ ਨੇ ਭਾਈ ਇੰਦਰ ਸਿੰਘ ਨੂੰ ਭੇਜਿਆ ਬਈ ਉਸਨੂੰ ਮਨਾ ਕਰੇ ਕਿ ਸੰਤਰੇ ਇਕੱਠੇ ਨਾ ਕਰੇ, ਜਿੰਨੀ ਕੀਮਤ ਦੇ ਨੇ ਕੀਮਤ ਅਸੀਂ ਦੇ ਦਿੰਦੇ ਹਾਂ, ਮਾਲਕ ਨੂੰ ਕੀਮਤ ਜਾ ਦੇਵੇ ਜਾਂ ਓਨੇ ਹੀ ਸੰਤਰੇ ਹੋਰ ਖਰੀਦ ਕੇ ਲੈ ਜਾਏ। ਕੁੱਲੀ ਨਾ ਮੰਨੇ, ਬਈ ਮੈਂ ਮਾਲਕ ਨੂੰ ਕੀ ਆਖਾਂਗਾ। ਭਾਈ ਸਾਹਿਬ ਜੀ ਆਪ ਗਏ ਤੇ ਉਸਨੂੰ ਸਾਰੀ ਗੱਲ ਸਮਝਾਈ। ਕੀਮਤ ਤੇ ਉਸਨੇ ਲੈ ਲਈ, ਪਰ ਬੜਾ ਹੈਰਾਨ ਹੋਇਆ ਬਈ ਕਿਸ ਤਰ੍ਹਾਂ ਦੇ ਆਦਮੀ ਨੇ, ਬਿਨਾਂ ਕਿਸੇ ਮਤਲਬ ਤੋਂ ਖਰਚ ਕਰ ਰਹੇ ਨੇ। ਭਾਈ ਸਾਹਿਬ ਜੀ ਨੇ ਉਹ ਸਾਰੇ ਸੰਤਰੇ ਕੂੜੇ ਵਿੱਚ ਸੁਟਵਾ ਦਿੱਤੇ। ਉੱਨੀ ਵਿੱਚ ਇੱਕ ਵਾਰ ਫੀਵਰ ਜਾਂ ਇਨਫਲੂਐਂਜ਼ਾ ਫੈਲ ਗਿਆ, ਜਿਸ ਨਾਲ ਬਹੁਤ ਮੌਤਾਂ ਹੋਈਆਂ। ਵਜ਼ੀਰ ਹਿੰਦ ਪ੍ਰੈਸ ਦਾ ਚੌਕੀਦਾਰ ਇੱਕ ਪੂਰਬੀਆ ਸੀ। ਉਸਦੇ ਘਰੋਂ ਚਿੱਠੀ ਆਈ ਕਿ ਉਸਦਾ ਸਾਰਾ ਪਰਿਵਾਰ ਇਸ ਬਿਮਾਰੀ ਨਾਲ ਮਰ ਗਿਆ, ਸਿਰਫ ਇੱਕੋ ਬੱਚਾ ਬਚਿਆ। ਚੌਕੀਦਾਰ ਨੇ ਪ੍ਰੈਸ ਦੇ ਮੈਨੇਜਰ ਸਰਦਾਰ ਲਖਬੀਰ ਸਿੰਘ ਨੂੰ ਚਿੱਠੀ ਪੜਾਈ ਤੇ ਬੇਨਤੀ ਕੀਤੀ ਕਿ ਉਹ ਉਸਦੀ ਤਨਖਾਹ ਦੇ ਦੇਣ ਤਾਂ ਕਿ ਉਹ ਵੀ ਰਾਤ ਦੀ ਗੱਡੀ ਆਪਣੇ ਘਰ ਚਲਾ ਜਾਏ। ਮੈਨੇਜਰ ਨੇ ਆਖਿਆ, ਬਈ ਆਪਣੀ ਥਾਂ ਤੇ ਕੋਈ ਬੰਦਾ ਦੇ ਜਾ। ਉਹ ਵਿਚਾਰਾ ਆਖੇ, ਬਈ ਇਸ ਵੇਲੇ ਮੈਂ ਸਖਤ ਦੁਖੀ ਹਾਂ, ਬੰਦਾ ਕਿੱਥੋਂ ਲੱਭਾਂ। ਮੈਨੇਜਰ ਨਾ ਮੰਨੇ ਤੇ ਉਹ ਵਿਚਾਰਾ ਬੰਦਾ ਲੱਭਣ ਲਈ ਤੁਰ ਪਿਆ, ਪਰ ਆਦਮੀ ਕਿੱਥੋਂ ਲੱਭੇ, ਕਿਉਂਕਿ ਬਿਮਾਰੀ ਦੇ ਕਰਕੇ ਲੋਕ ਆਪੋ ਆਪਣੇ ਘਰੋਂ ਘਰੀ ਗਏ ਹੋਏ ਸਨ। ਉਸਨੇ ਆ ਕੇ ਬੜੇ ਤਰਲੇ ਕੱਢੇ, ਪਰ ਮੈਨੇਜਰ ਉਸਨੂੰ ਰੋਂਦਿਆਂ ਛੱਡ ਕੇ ਛੁੱਟੀ ਤੋਂ ਬਾਅਦ ਆਪਣੇ ਘਰ ਚਲਾ ਗਿਆ। ਕਿਸੇ ਨੇ ਚੌਕੀਦਾਰ ਨੂੰ ਕਿਹਾ, ਬਈ ਤੂੰ ਉੱਥੇ ਜਾ ਕੇ ਨਾ ਵੱਡੇ ਸਰਦਾਰ ਜੀ ਨੂੰ ਮਿਲੋ, ਬੜੇ ਦਿਆਲੂ ਨੇ, ਤਰਸ ਕਰਨਗੇ। ਉਹ ਰੋਂਦਾ ਰੋਂਦਾ ਉੱਪਰ ਭਾਈ ਸਾਹਿਬ ਕੋਲ ਚਲਾ ਗਿਆ ਤੇ ਸਾਰੀ ਵਿਥਿਆ ਜਾ ਸੁਣਾਈ। ਭਾਈ ਸਾਹਿਬ ਨੇ ਸਾਰੀ ਗੱਲ ਸੁਣੀ ਤੇ ਆਖਣ ਲੱਗੇ, ਲਖਬੀਰ ਸਿੰਘ ਨੂੰ ਇੰਨੀ ਸਖਤੀ ਨਹੀਂ ਸੀ ਕਰਨੀ ਚਾਹੀਦੀ। ਭਾਈ ਸਾਹਿਬ ਨੇ ਉਸਨੂੰ ਬੜਾ ਹੌਸਲਾ ਦਿੱਤਾ ਤੇ ਆਖਿਆ, ਤਨਖਾਹ ਅਸੀਂ ਦੇ ਦਿੰਦੇ ਹਾਂ, ਰੋ ਨਾ, ਹੌਸਲਾ ਕਰ ਤੇ ਤੈਨੂੰ ਰਾਤ ਦੀ ਗੱਡੀ ਵੀ ਚੜਾ ਦਿਆਂਗੇ। ਭਾਈ ਸਾਹਿਬ ਨੇ ਉਸਨੂੰ ਸਮਝਾਇਆ, ਇਹ ਬਿਮਾਰੀ ਬੜੀ ਭੈੜੀ ਹੈ ਤੇ ਉਹ ਆਪਣਾ ਖਿਆਲ ਰੱਖੇ। ਭਾਈ ਸਾਹਿਬ ਨੇ ਉਸਨੂੰ ਪੂਰੀ ਤਨਖਾਹ ਦਿੱਤੀ ਤੇ 5 ਰੁਪਈਏ ਹੋਰ ਆਪਣੇ ਕੋਲੋਂ ਵੀ ਦਿੱਤੇ। ਇਸ ਤੋਂ ਇਲਾਵਾ ਇੱਕ ਗਰਮ ਵਾਸਕਟ ਵੀ ਦਿੱਤੀ। ਚੌਕੀਦਾਰ ਵਿਚਾਰਾ ਬੜਾ ਘਬਰਾਇਆ ਹੋਇਆ ਸੀ, ਉਹਨੂੰ ਕੁਝ ਦਵਾਈ ਵੀ ਦਿੱਤੀ, ਕਿਉਂਕਿ ਬੜੀ ਦੇਰ ਹੋ ਗਈ ਸੀ। ਇਸ ਲਈ ਆਪਣਾ ਟਾਂਗਾ ਮੰਗਵਾਇਆ ਤੇ ਕੋਚਵਾਨ ਨੂੰ ਆਖਿਆ, ਇਸ ਨੂੰ ਗੱਡੀ ਵਿੱਚ ਬਿਠਾ ਕੇ ਆਓ। ਚੌਕੀਦਾਰ, ਜਿਹੜਾ ਸਾਰਾ ਦਿਨ ਰੋਂਦਾ ਰਿਹਾ ਸੀ, ਇਹ ਹਮਦਰਦੀ ਵਾਲਾ ਵਤੀਰਾ ਵੇਖ ਕੇ ਪਸੀਜ ਗਿਆ। ਇੱਕ ਵਾਰ ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਨੂੰ ਆਖਿਆ ਕਿ ਹਰ ਚਮਕਦੀ ਚੀਜ਼ ਹੀਰਾ ਨਹੀਂ ਹੁੰਦੀ, ਇਮੀਟੇਸ਼ਨ ਜਾਂ ਨਕਲੀ ਚਮਕ ਵੀ ਹੀਰੇ ਵਰਗੀ ਚਮਕ ਹੋ ਸਕਦੀ ਹੈ। ਇਸ ਲਈ ਜਗਿਆਸੂ ਨੂੰ ਬੜਾ ਸਾਵਧਾਨ ਰਹਿਣਾ ਚਾਹੀਦਾ, हमेशा गुरबाणी का आसरा लेना चाहिए। कोई नवी चीज जिहड़ी प्रभावित करे वह गुरबाणी नाल परख के ही ग्रहण करनी चाहिए। अपनी सुरत नूं लोकां दे असरां अते प्रभावां तों बचा के रखना चाहिए। अंबाले सिख एजुकेशनल कॉन्फ्रेंस ते कई व्यक्ति इको मकान विच ठहरे हुए सन, जिन्हां विच भाई साहब सरदार त्रिलोचन सिंह जी अते सरदार मनमोहन सिंह भी सन। सरदार त्रिलोचन सिंह अमृत वेले टहलदे होया उची उची जपजी साहब का पाठ कर रहे सन। ओ कोई तुक पंज वार, कोई दो वार जां तीन वार ते कोई एक वार पढ़ते पए सन। सरदार जी ने जदों इस तरह पाठ करदिआं वेख्या तां मौका मिलण ते भाई साहब तो इस तरह पाठ करन दी गल पुछी। भाई साहब जी ने उत्तर दिता कि सरदार जी कोशिश करदे ने कि एक पाठ तां जरूर साहब दी हजूरी विच करिए। जिहड़ी तुक हजूरी विच नहीं ना पढ़ी जांदी ओह वार वार पढ़दे ने। जदों जापदा कि इह तुक गुरु नानक देव जी नूं सुना लईए तां अगे तुरदे ने। एक वार भाई साहब जी ने किसी नूं कहा कि बाणी दा पाठ जरा उच्चा करना चाहिए। इन्ना कु उच्चा जरूर करो कि अपने कन्न पाठ दी आवाज सुन सकन। इस तरह करन नाल ना बहुत जल्दी पाठ दा आनंद आउण लग पवेगा। एक दिन भाई साहब जी सवेरे अपनी कोठी दे अंदर सैर कर रहे सन, तां गेट तो बाहर आपने वेख्या कि जटियां खेतां विचों सरों दियां गंदलां दियां पंडां लै के वेचन लई शहर जा रहियां ने, ते जरा साह लैण लई उन्होंने पंडां ला के पुल ते रखियां ने। भाई साहब जी ने बाहर जाके वेख्या गंदलां डाढ़ियां सोहणियां सन। कीमत पुछी, जो कुछ उन्होंने मंगिया आपने पैसे दे के दोवें गंढां खरीद लईयां। जटियां बड़ियां खुश होईयां क्योंकि उन्होंने यह भार चुक के हालां तीन चार मील होर तुरना सी ते मंडी विच वेचन लई भी टाइम लगना सी। फिर उन्होंने यह भी नहीं सी पता भी उत्थे जाके की वटिया जाएगा। मूह मंगे पैसे लैके यह इथों ही मुड़ गईयां। असीसां दे रहीयां सन, वीरा तेरा भला होवे। भाई साहब जी ने अपनी घरवाली बीबी चतर कौर नूं आख्या ये साग चाढ़ो, दो डंग छक लांगे, कुछ अचार भी पा दिओ। दूजे दिन उसे वेले वह जटियां फिर आ गईयां। अज चार पंडा सन, सारिया ही कहन वीरा मेरी पंड जरूर लै, कल इन्हां पासों लई सी ना अज मेरे कोल नहीं। कल वालियां जटियां अपना हक जताउण। तरसवान भाई साहब जी ने चारे पंडा खरीद लईयां ते जटियां बड़ियां असीसां देंदियां वेलियां होके घर चलियां गईयां। भाई साहब दे घरों बीबी जी आखण तुसीं इन्ना साग होर लै लिया, हुण कौण संभालेगा, तुसीं साग सुकाउण लई कह दित्ता। तीजे दिन पिंड विच गल फैल गई कि कोई इहो जिहा तरसवान वीर है जिहड़ा आपे ही रस्ते विच सारा साग ही मुल खरीद लैंदा है ते जो मूंह तो मंगो वह ही दे देंदा है। अगले दिन बहुत सारिया जटियां आ गईयां ते मिन्नतां करन लगियां भई साग लै लो। भाई साहब कहण असी इना साग की करना है, होर नहीं चाहिए। वह आखन लगियां भई असी ते अज ही आई हां, कुछ तो साडा भार हल्का करवा दिओ। आप हसन ते वह मिन्नतां करन। भाई साहब जी ने थोड़ा थोड़ा साग सारिया कोलों लै लिया ते खुशी खुशी साग लैके घर अंदर आए। घरवाली ने फिर आख्या वेखो ना इना साग आपां की करांगे। भाई साहब जी आखन लगे तुसी वेख्या नहीं, जदों वह तरले कर दियां सन ना वीरा थोड़ा जा मेरा बोझ भी हल्का करवा दे, तुसी उन्हां दे चेहरे नहीं वेखे, मेरे तो रिहा नहीं जांदा। फिर असीसां देंदियां सन, हाँ वैसे मैं अज उन्हां नूं कह दिता है अगे तो असी ना होर साग नहीं लवांगे, कल तो ना आउणगियां, तुसी इस तरह करो ए वाला साग ना आंडियां गुआंढियां नूं वंड दिओ। माली ग्वाला चौकीदार होर जिसनूं भी देना पवे ये साग दे दिओ। भाई साहब एक बार बड़े रंग विच सन ते फरमायो ने फकीर दी एक हुकम अदूली जरूर कर लेनी चाहीदी है, भाई फकीर मत्था टेकण तो रोकेगा पर जग्यासु दा पड़ा मत्था टेक के उसकी छो हासिल कर लैण विच ही है।